ਅਮਰੋਦਾਸ ਗੁਰ ਹਿਰਦੇ ਤਿਆਵੋ ਰਾਮਦਾਸ ਗੁਰੂ ਗੁਣ ਗਾਵੋ ਸ੍ਰੀ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਸ੍ਰੀ ਹਰਗੋਬਿੰਦ ਸੁਧ ਸੁਮਤੀ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸਿਮਰੋ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਏਕੰਕਾਰਾ ਸਤਿਗੁਰੋ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਨਾਸਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਰ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਿਨੀ ਜੜੀਆ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਨੀ ਦਰ ਪੜੀਆ ਮੰਗਰ ਪ੍ਰਭ ਅਰਾਧਣਾ ਬਹੁੜ ਨ ਜਨਮੜੀਆ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਨੀ ਦਰ ਪੜੀਆ ਮੰਗਰ ਪ੍ਰਭ ਅਰਾਧਣਾ ਬਹੁੜ ਨ ਜਨਮੜੀਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨੂੰ ਅੱਜ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਜੋ ਆਪਾਂ ਸ਼ਬਦ ਗੁਰਮੁਖ ਪਿਆਰਿਆਂ ਦੀ ਪਾਵਨ ਰਸਨਾ ਤੋਂ ਸਰਵਣ ਕੀਤਾ ਹੈ ਇਹ ਬਾਰਾਂ ਮਾਹਾਂ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਮੱਘ ਦੇ ਮਹੀਨੇ ਦੇ ਸੰਬੰਧ ਵਿੱਚ ਸਾਨੂੰ ਸਿੱਖਿਆ ਦਿੱਤੀ। ਗੁਰਮੁਖੋ ਜਿੱਥੇ ਦਾਸ ਕਥਾ ਕਰਦਾ ਹੈ ਮੰਜੀ ਸਾਹਿਬ ਇਹ ਪਾਵਨ ਬਾਣੀ ਗੁਰਦੇਵ ਨੇ ਉਸ ਮੰਜੀ ਸਾਹਿਬ ਵਾਲੀ ਪਾਵਨ ਥਾਂ 'ਤੇ ਉਚਾਰਨਾ ਕੀਤੀ। ਮੰਜੀ ਸਾਹਿਬ ਦਾ ਇਤਿਹਾਸ ਹੀ ਉਹ ਹੈ ਕਿ ਉੱਥੇ ਇੱਕ ਵਿਦਵਾਨ ਪੰਡਿਤ ਕਥਾ ਕਰਦਾ ਹੁੰਦਾ ਸੀ ਅਤੇ ਚੇਤ ਦੀ ਸੰਗਰਾਂਦ ਆਈ ਉਹ ਹੰਕਾਰੀ ਬ੍ਰਾਹਮਣ ਉਸ ਦਿਨ ਗੁਰੂ ਦਰਬਾਰ ਵਿੱਚ ਕਥਾ ਕਰਨ ਆਇਆ। ਬਾਬਾ ਬੁੱਢਾ ਜੀ ਔਰ ਹੋਰ ਗੁਰਮੁਖਾਂ ਨੇ ਜਾ ਕੇ ਉਸ ਵਿਦਵਾਨ ਪੰਡਿਤ ਨੂੰ, ਜਿਹੜਾ ਅੱਖਰਾਂ ਨੂੰ ਤਾਂ ਜਾਣਦਾ ਸੀ ਪਰ ਮਨ ਕਰਕੇ ਪੰਡਾ ਬੁੱਧੀ ਵਾਲਾ ਨਹੀਂ ਸੀ, ਉਹਨੇ ਗੁਰੂ ਕੇ ਸਿੱਖਾਂ ਦੀ ਪਰਵਾਹ ਨਾ ਕੀਤੀ ਔਰ ਇੱਥੋਂ ਤੱਕ ਉਹਨੇ ਕਬੂਲ ਬੋਲੇ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗਾ ਵੀ ਬਾਬਾ ਜੀ ਕਥਾ ਮੈਂ ਕਰਾਂ ਤੇ ਮੱਥਾ ਤੁਸੀਂ ਗੁਰੂ ਨੂੰ ਟੇਕੋ, ਇਹ ਗੱਲ ਬਣਨੀ ਨਹੀਂ। ਮੈਂ ਕਥਾ ਕਰਦਾ ਤੇ ਜਿੰਨੀ ਮਾਇਆ ਮੈਨੂੰ ਬਣਨੀ ਚਾਹੀਦੀ ਹੈ ਉਹ ਮੈਨੂੰ ਮਿਲਦੀ ਨਹੀਂ, ਮੈਂ ਨਹੀਂ ਜਾਵਾਂਗਾ। ਉਹਦੇ ਹੰਕਾਰ ਨੂੰ ਵੇਖ ਕਰਕੇ ਬਾਬਾ ਬੁੱਢਾ ਜੀ ਨੇ ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਜਿੱਥੇ ਆਪ ਜੀ ਨੇ ਸਿੱਖ ਜਗਤ ਤੇ ਬੇਅੰਤ ਰਹਿਮਤਾਂ ਕੀਤੀਆਂ ਨੇ, ਸਾਨੂੰ ਇਸ ਬ੍ਰਾਹਮਣ ਭਾਈਚਾਰੇ ਤੋਂ ਸੁਤੰਤਰ ਕਰਾਇਆ, ਆਪ ਕਿਰਪਾ ਕਰੋ, ਇਹੋ ਜਿਹੀ ਬਾਣੀ ਉਚਾਰਨ ਕਰੋ ਤਾਂ ਕਿ ਸੰਗਰਾਂਦ ਵਾਲੇ ਦਿਨ ਗੁਰੂ ਕੇ ਸਿੱਖ ਉਹਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ। ਗੁਰੂ ਪੰਚਮ ਪਾਤਸ਼ਾਹ ਮਾਰੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬੁੱਢਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੁਖਾਰੀ ਰਾਗ ਵਿੱਚ ਪਹਿਲਾਂ ਵੀ ਬਾਰਾਂਮਾਂ ਉਚਾਰਨ ਕੀਤਾ, ਉਹ ਠੀਕ ਨਹੀਂ? ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਗੁਰੂ ਕੀ ਬਾਣੀ ਤਾਂ ਹੈ ਹੀ ਸਾਰੀ ਠੀਕ, ਅੱਖਰ ਅੱਖਰ ਅੰਮ੍ਰਿਤ ਰੂਪ ਹੈ, ਪਰ ਮੈਂ ਆਪ ਜੀ ਨੂੰ ਬੇਨਤੀ ਤਾਂ ਕੀਤੀ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਵਿੱਚ ਬਾਰਾਂਮਾਂ ਉਚਾਰਨ ਕੀਤਾ ਹੈ ਉਹਦਾ ਆਸ਼ਾ ਬਹੁਤ ਗੂੜ ਹੈ ਔਰ ਆਮ ਬੰਦੇ ਨੂੰ ਸਮਝਣਾ ਬਹੁਤ ਕਠਿਨ ਔਖਾ ਹੈ। ਆਪ ਕਿਰਪਾ ਕਰਕੇ ਇਹੋ ਜਿਹੀ ਸਖੈਨ ਬਾਣੀ ਚਾਰੋ ਤਾਂ ਕਿ ਆਮ ਸਿੱਖ ਸੰਗਤਾਂ ਉਸ ਬਾਣੀ ਨੂੰ ਸੁਣ ਕੇ ਉਹਨੂੰ ਕਮਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ। ਤਾਂ ਗੁਰਮੁਖੋ, ਚੇਤ ਦੀ ਸੰਗਰਾਂਦ ਵਾਲੇ ਦਿਨ ਇਹ ਬਾਰਾਂਮਾਂਹ ਦੀ ਪਾਵਨ ਬਾਣੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਮੰਜੀ ਸਾਹਿਬ ਵਾਲੀ ਥਾਂ ਤੇ ਉਚਾਰਨ ਕੀਤੀ, ਜਿੱਥੇ ਦਾਸ ਕਰਦਾ ਕਥਾ ਕਰਦਾ ਬਹੁਤ ਵੱਡਾ ਹਾਲ ਹੈ, ਪਰ ਉਸ ਹਾਲ ਦੇ ਸਾਹਮਣੇ ਪਾਸੇ ਜੋ ਖੱਬੀ ਬਾਈ ਹੈ ਉੱਥੇ ਬਹੁਤ ਸੋਹਣਾ ਛੋਟਾ ਜਿਹਾ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ ਤਾਂ ਕਿ ਗੁਰੂ ਪਾਤਸ਼ਾਹ ਮਹਾਰਾਜ ਦੀ ਉਸ ਯਾਦ ਨੂੰ ਸਦੀਵੀ ਤੌਰ ਤੇ ਚੇਤੇ ਰੱਖਿਆ ਜਾ ਸਕੇ। ਜਦੋਂ ਗੁਰਦੇਵ ਨੇ ਇਹ ਬਾਣੀ ਉਚਾਰਨ ਕੀਤੀ ਤੇ ਇਹਦੀਆਂ 14 ਪੌੜੀਆਂ ਨੇ, ਜਿਹੜੀ ਪਹਿਲੀ ਪੌੜੀ ਉਹਨੂੰ ਕਹਿੰਦੇ ਨੇ ਮੰਗਲ, ਜਿਹੜੀ ਅਖੀਰਲੀ ਪੌੜੀ ਉਹਨੂੰ ਕਹਿੰਦੇ ਨੇ ਸਤੋਤਰ, ਤੇ ਇਸ ਬਾਣੀ ਦੇ ਮੰਗਲ ਵਿੱਚ ਗੁਰਦੇਵ ਨੇ ਪਰਮਾਤਮਾ ਦੇ ਅੱਗੇ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਿਆ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਤੇਰੇ ਪਾਤਸ਼ਾਹ ਅਸੀਂ ਆਪਣੀ ਕਿਰਤ ਕਰਕੇ ਆਪਣੇ ਕਰਮ ਕਰਕੇ ਤੁਹਾਡੇ ਨਾਲੋਂ ਵਿਛੜੇ ਸਾਂ ਔਰ ਥੱਕ ਕਰਕੇ ਤੁਹਾਡੀ ਸਾਂ ਵਿੱਚ ਸ਼ਰਨ ਵਿੱਚ ਆਏ, ਆਪ ਕਿਰਪਾ ਕਰੋ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਡ ਦੈਦ ਭਰਮੇ ਥੱਕ ਆਏ ਪ੍ਰਭ ਕੀ ਸਾਮ। ਤੇਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਕ ਕਮਲਾਵਤੀ ਉਪਜੇ ਨਾ ਹੀ ਦਾਮ। ਜਿਵੇਂ ਇੱਕ ਗਾਂ ਦੁੱਧ ਨਾ ਦੇਵੇ ਉਹ ਕਿਸੇ ਕੰਮ ਨਹੀਂ, ਪਾਣੀ ਤੋਂ ਬਿਨਾਂ ਜਿਹੜੀਆਂ ਵੇਲਾਂ ਨੇ ਮੁਰਝਾ ਜਾਂਦੀਆਂ ਨੇ, ਆਪ ਸਾਡੇ ਤੇ ਰਹਿਮਤਾਂ ਦਾ ਮੀਂਹ ਭਰਾ ਕਰਕੇ ਸਾਡੇ ਜੀਵਨ ਨੂੰ ਸਫਲਾ ਕਰੋ। ਇਸ ਪ੍ਰਕਾਰ ਮੰਗਣ ਵਿੱਚ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ। ਹਰ ਨਾਹ ਨਾ ਮਿਲ ਗਏ ਸਾਜਨੇ ਕਤ ਪਾਈਏ ਬਸਰਾਮ, ਜਿੱਤ ਕਰ ਹਰ ਕੰਤ ਨਾ ਪ੍ਰਗਟੀ ਪਾਠਨਕ ਸੇ ਗ੍ਰਾਮ। ਜਿੰਨਾ ਚਿਰ ਜੀਵ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ ਨੂੰ ਮਿਲਣਾ ਪੈ ਉਹਨਾਂ ਚਿਰ ਟਕਾ ਨਹੀਂ ਆਵੇਗਾ, ਸ਼ਾਂਤੀ ਨਹੀਂ ਆਏਗੀ। ਸੋ ਇਸ ਪ੍ਰਕਾਰ ਗੁਰਮੁਖ ਹੋਈ ਮੰਗਲਾ ਹੈ। ਹੁਣ ਜਿਹੜਾ ਅੱਜ ਦਾ ਇਹ ਪਾਵਨ ਦਿਹਾੜਾ ਹੈ ਮੰਗਰ ਦਾ ਇਹਦੇ ਸੰਬੰਧ ਵਿੱਚ ਜਿਵੇਂ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ, ਆਪ ਸਰਵਣ ਕਰੋ ਜੀ।
ਮੰਗਰ ਮਾਹੇ ਸੁਹੰਦੀਆ,
ਇਸ ਮੰਗਰ ਦੇ ਮਹੀਨੇ ਦੇ ਦੁਆਰਾ ਉਹ ਜੀਵ ਰੂਪੀ ਇਸਤਰੀਆਂ ਸੋਭਾ ਦਿੰਦੀਆਂ ਹਨ।
ਹਰ ਪਿਰ ਸੰਗ ਬੈਠੜੀਆ,
ਕਿਉਂਕਿ ਆਪਾਂ ਜਿੰਨੇ ਹਾਂ ਆਪਾਂ ਪਰਮਾਤਮਾ ਦੀਆਂ ਇਸਤਰੀਆਂ ਹਾਂ, ਪਰਮਾਤਮਾ ਸਾਡਾ ਪਤੀ ਹੈ। ਜਿਹੜਾ ਮੰਗਰ ਮਹੀਨਾ ਹੈ ਇਹਦੇ ਵਿਦਵਾਨਾਂ ਦੀ ਸੋਚ ਮੁਤਾਬਕ ਮੰਗਰ ਦਾ ਅਰਥ ਹੈ ਮੈਂ ਨੂੰ ਘਰ ਵਿੱਚ ਲਿਆਉਣਾ। ਜਿੰਨਾ ਚਿਰ ਅਸੀਂ ਮੈਂ ਕਰਕੇ ਵਾਰ ਵਾਰ ਭਟਕਦੇ ਹਾਂ ਉਹਨਾਂ ਚਿਰ ਟਕਾ ਤੇ ਸ਼ਾਂਤੀ ਨਹੀਂ। ਮੰਗਰ ਦਾ ਅਰਥ ਹੈ ਗੁਰਮੁਖਾ ਜਿਹੜੀ ਤੇਰੇ ਅੰਦਰ ਮੈਂ ਹੰਕਾਰ ਹੈ ਉਹਨੂੰ ਘਰ ਵਿੱਚ ਲਿਆਉਣਾ ਕਰ, ਮਨ ਨੂੰ ਟਿਕਾਉਣਾ ਕਰ। ਉਹ ਜੀਵ ਰੂਪੀ ਇਸਤਰੀਆਂ ਜਿਨ੍ਹਾਂ ਨੇ ਆਪਣੀ ਮੈਂ ਨੂੰ ਘਰ ਵਿੱਚ ਲਿਆਉਣਾ ਕੀਤਾ, ਜਿਹੜੀਆਂ ਪਤੀ ਪਰਮਾਤਮਾ ਦੇ ਨਾਲ ਜੁੜੀਆਂ ਉਹ ਸੋਭਾ ਵਾਲੀਆਂ ਨੇ। ਕਿਸ ਤਰ੍ਹਾਂ ਗੁਰਮੁਖੋ, ਮੈਂ ਇੱਕ ਦ੍ਰਿਸ਼ਟਾਂਤ ਬੇਨਤੀ ਕਰਾਂ। ਰਾਜਸਥਾਨ ਦਾ ਇੱਕ ਰਾਜਾ ਹੋਇਆ ਸ਼ਾਇਦ ਜੋਧਪੁਰ ਦਾ, ਉਹਦਾ ਨਾਂ ਜਸਵੰਤ ਸਿੰਘ ਸੀ। ਉਹ ਕਿਸੇ ਮੁਹਿੰਮ ਤੇ ਗਿਆ ਤੇ ਪਰਮਾਤਮਾ ਨੇ ਕਿਰਪਾ ਕੀਤੀ, ਉਹ ਜਿੱਤ ਗਿਆ। ਉਹਦੀਆਂ ਦੋ ਰਾਣੀਆਂ ਸਨ, ਉਹਨੇ ਰਾਣੀਆਂ ਨੂੰ ਚਿੱਠੀ ਲਿਖੀ ਵੀ ਮੇਰੇ ਤੇ ਭਗਵਾਨ ਨੇ ਕਿਰਪਾ ਕੀਤੀ, ਮੈਂ ਦੇਸ਼ ਜਿੱਥੇ ਗਿਆ ਸਾਂ ਇਲਾਕਾ ਜਿੱਤ ਗਿਆ, ਤੇ ਮੈਨੂੰ ਇਹ ਦੱਸੋ ਵੀ ਮੈਂ ਤੁਹਾਡੇ ਲਈ ਕੀ ਤੋਹਫਾ ਲੈ ਕੇ ਆਵਾਂ। ਉਹਨਾਂ ਦੋ ਰਾਣੀਆਂ ਦੇ ਵਿੱਚੋਂ ਜਿਹੜੀ ਰਾਣੀ ਵੱਡੀ ਸੀ ਉਹਨੇ ਰਾਜੇ ਜਸਵੰਤ ਸਿੰਘ ਨੂੰ ਇੱਕ ਚਿੱਠੀ ਲਿਖੀ, ਤੇ ਚਿੱਠੀ ਤੇ ਬਹੁਤੀਆਂ ਗੱਲਾਂ ਨਹੀਂ ਲਿਖੀਆਂ, ਉਹਨੇ ਇੱਕ ਸੱਸਾ ਅੱਖਰ ਪਾ ਕੇ ਚਿੱਠੀ ਬੰਦ ਕਰ ਦਿੱਤੀ, ਹੋਰ ਕੁਝ ਵੀ ਨਹੀਂ। ਜਿਹੜੀ ਛੋਟੀ ਰਾਣੀ ਸੀ ਉਹਨੇ ਪੱਤਰਕਾਰ 'ਚ ਲਿਖਿਆ ਵੀ ਰਾਜਾ ਜੀ ਜਦੋਂ ਤੁਸੀਂ ਆਓਗੇ ਮੇਰੇ ਲਈ 900,000 ਹਾਰ ਲਈ ਆਉਣਾ। ਦੋਵਾਂ ਰਾਣੀਆਂ ਦੀਆਂ ਚਿੱਠੀਆਂ ਰਾਜੇ ਨੂੰ ਮਿਲੀਆਂ। ਉਹ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਭਾਈ ਜਿਹੜੀ ਵੱਡੀ ਰਾਣੀ ਨੇ ਚਿੱਠੀ ਲਿਖੀ ਮੇਰੇ ਕੋਲ ਪੱਲੇ ਪੈਂਦਾ ਨਹੀਂ ਵੀ ਕੀ ਲਿਖਿਆ। ਉਹ ਵਜ਼ੀਰ ਨੇ ਜਦੋਂ ਪੱਤਰਿਕਾ ਖੋਲ੍ਹੀ ਅੱਖਰ ਵੇਖਿਆ ਸੱਸਾ, ਉਹ ਕਹਿਣ ਲੱਗਾ ਰਾਜਾ ਵੱਡੀ ਰਾਣੀ ਨੇ ਲਿਖਿਆ ਸੱਸੇ ਦਾ ਆਪਣਾ ਸਰੂਪ। ਉਹਨੇ ਇਹ ਆਖਿਆ ਵੀ ਰਾਜਾ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤੈਨੂੰ ਚਾਹੁੰਦੀ ਹਾਂ, ਤੇਰੇ ਤੋਂ ਬਿਨਾਂ ਪਦਾਰਥ ਕਿਸੇ ਕੰਮ ਨਹੀਂ। ਜਿਹੜੀ ਛੋਟੀ ਰਾਣੀ ਉਹਨੇ 900,000 ਹਾਰ ਸਪਸ਼ਟ ਲਿਖਿਆ ਵੀ ਮੈਨੂੰ 900,000 ਹਾਰ ਚਾਹੀਦਾ। ਜਦੋਂ ਗੁਰੂ ਪਿਆਰੇ ਉਹ ਜੋਧਪੁਰ ਦਾ ਰਾਜਾ ਵਾਪਸ ਆਇਆ ਜਿੱਤ ਕੇ, ਉਹਨੇ 900,000 ਹਾਰ ਛੋਟੀ ਰਾਣੀ ਨੂੰ ਭੇਜ ਦਿੱਤਾ ਤੇ ਆ ਵੱਡੀ ਰਾਣੀ ਦੇ ਮਹਿਲਾਂ ਵਿੱਚ ਚਲਾ ਗਿਆ। ਛੋਟੀ ਰਾਣੀ ਨੇ ਬੜੇ ਤਰਲੇ ਪਾਏ ਵੀ ਮੈਨੂੰ ਤੁਸੀਂ ਵਿਆਹ ਕੇ ਲਿਆਂਦਾ, ਬਾਅਦ ਵਿੱਚ ਮੈਂ ਛੋਟੀ ਹਾਂ, ਤੁਸੀਂ ਮੇਰੇ ਕੋਲ ਰਹਿੰਦੇ ਸੀ ਵੱਡੀ ਕੋਲ ਕਿਉਂ ਗਏ? ਉਹ ਕਹਿਣ ਲੱਗਾ ਭਈ ਤੈਨੂੰ ਮੈਂ ਨਹੀਂ ਚਾਹੀਦਾ, ਤੈਨੂੰ 900,000 ਹਾਰ ਚਾਹੀਦਾ ਸੀ, ਤੂੰ 900,000 ਹਾਰ ਹੀ ਸਾਂਭ, ਤੂੰ ਇੱਥੋਂ ਕੀ ਰਹਿਣਾ। ਵੱਡੀ ਦੇ ਨਾਲ ਰਹਿਣ ਲੱਗਾ, ਉਹਦੀ ਕਦਰ ਹੋ ਗਈ। ਇਹਦਾ ਗੁਰਮੁਖ ਪਿਆਰੋ ਅੰਤਰੀਵ ਅਰਥ ਇਹ ਹੈ ਕਿ ਆਪਾਂ ਜਿਹੜੇ ਜੀਵ ਹਾਂ ਆਪਾਂ ਦੋ ਕਿਸਮਾਂ ਦੇ ਆ, ਸਾਡੇ ਚੋਂ ਬਹੁਤੇ ਉਹ ਨੇ ਜਿਹੜੇ 9 ਲੱਖ ਹਾਰ ਮੰਗਦੇ ਨੇ। 9 ਲੱਖ ਹਾਰ ਦਾ ਮਤਲਬ ਇਹ ਹੈ ਦੁਨਿਆਵੀ ਪਦਾਰਥਾਂ ਦੀ ਮੰਗ। ਆਪਾਂ ਆਪਣੇ ਅੰਦਰ ਝਾਤੀ ਮਾਰੀਏ, ਆਪਾਂ ਕਦੇ ਪਰਮਾਤਮਾ ਨੂੰ ਮੰਗਿਆ ਨਹੀਂ। ਕੋਈ ਹੋਵੇਗਾ ਭਾਗਾਂ ਵਾਲਾ, ਆਪਾਂ ਪੁੱਤ ਦੀ ਸੁੱਖ, ਧੀ ਦੀ ਸੁੱਖ, ਪੋਤਿਆਂ ਤੇ ਨੂੰਹਾਂ ਦੀ ਸੁੱਖਾਂ ਮੰਗਦੇ ਹਾਂ, ਆਪਣੇ ਸਰੀਰ ਦੀ ਸੁੱਖ ਮੰਗਦੇ ਹਾਂ, ਰੱਬਾ ਮੈਨੂੰ ਦੀਦੇ ਨਵੇਂ ਦੀਦੇ ਦੇਈ, ਮੇਰੀ ਨਿਗਾਹ ਨਾ ਘਟੇ। ਇਹਨੂੰ ਪੰਜਾਬੀ ਚ ਕਹਿੰਦੇ ਵੀ ਮਹਾਰਾਜ ਮੇਰੇ ਨੈਣ ਪ੍ਰਾਣ ਠੀਕ ਰਹਿਣ। ਗੁਰਮੁਖੋ ਕਿੰਨਾ ਚਿਰ ਠੀਕ ਰਹਿਣ, ਆਖਰ ਤਾਂ ਇਹਨਾਂ ਨੇ ਅਗਨੀ ਵਿੱਚ ਪੈ ਕੇ ਦਗਦ ਹੋਣਾ ਹੀ ਹੋਣਾ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹ ਪਦਾਰਥਾਂ ਨੂੰ ਮੰਗਣ ਦੀ ਬਜਾਏ ਪਰਮਾਤਮਾ ਨੂੰ ਮੰਗਦੇ ਨੇ। ਜਿਹਦਾ ਪਰਮਾਤਮਾ ਬਣ ਗਿਆ ਉਹਨੂੰ ਭਲਾ ਕਿਸ ਗੱਲ ਦੀ ਕਮੀ, ਜੇ ਪਰਮਾਤਮਾ ਹੋਵੇਗਾ ਤਾਂ ਸਾਰੇ ਪਦਾਰਥ ਨਾਲ ਹੀ ਆਉਣਗੇ। ਉਹ ਵਿਚਾਰ ਇਸ ਪੰਕਤੀ ਚ ਹੈ, ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠਰੀਆ। ਉਹ ਜੀਵ ਰੂਪੀ ਇਸਤਰੀਆਂ ਸੋਭਾ ਵਾਲੀਆਂ ਨੇ ਜਿਹੜੀਆਂ ਪਤੀ ਪਰਮਾਤਮਾ ਦੇ ਨਾਲ ਜੁੜੀਆਂ ਨੇ, ਜੋ ਪਰਮਾਤਮਾ ਨੂੰ ਚਾਹੁੰਦੀਆਂ ਹਨ।
ਚਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ।
ਜਿਨ੍ਹਾਂ ਨੂੰ ਭਾਈ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਹੈ, ਉਹਨਾਂ ਦੀ ਸੋਭਾ ਨੂੰ ਮਿਣਿਆ ਤੇ ਗਿਣਿਆ ਨਹੀਂ ਜਾ ਸਕਦਾ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਬਾਬਾ ਫਰੀਦ ਗੁਰਮੁਖੋ, ਕਿੰਨੇ ਸਦੀਆਂ ਹੋ ਗਏ ਨੇ ਬਾਬੇ ਫਰੀਦ ਨੂੰ, ਪਰ ਆਪਾਂ ਬਾਬਾ ਫਰੀਦ ਨੂੰ ਅੱਜ ਵੀ ਚੇਤੇ ਰੱਖਦੇ। ਉਹ ਰਾਜਾ ਨਹੀਂ ਸੀ, ਰਾਸ਼ਟਰਪਤੀ ਨਹੀਂ ਸੀ, ਪ੍ਰਧਾਨ ਮੰਤਰੀ ਨਹੀਂ ਸੀ। ਇੱਕ ਪਰਮਾਤਮਾ ਦੀ ਬੰਦਗੀ ਕਰਕੇ ਉਹ ਮਹਾਂਪੁਰਸ਼ ਅੱਜ ਵੀ ਆਪਾਂ ਚੇਤੇ ਕਰਦੇ ਹਾਂ। ਈਸਾ ਮਸੀਹ ਜੀ ਨੂੰ 2000 ਸਾਲ ਤਕਰੀਬਨ ਸਮਾਂ ਹੋ ਗਿਆ, ਪਰ ਲੋਕ ਅੱਜ ਵੀ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਨੇ, 5 ਦਸੰਬਰ ਨੂੰ ਵੱਡਾ ਦਿਨ। ਆਪਾਂ ਕੱਲ੍ਹ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਮਨਾਇਆ, ਕਦੇ ਆਪਣੇ ਦਾਦੇ ਦਾ ਜਨਮਦਿਨ ਮਨਾਇਆ ਆਪਾਂ, ਕਦੇ ਬਾਪ ਦਾ ਮਨਾਇਆ ਨਾ। ਯਾਦਾਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹਨ, ਜਿਹੜੇ ਪਰਮਾਤਮਾ ਦੇ ਹੋ ਗਏ ਨੇ। ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ, ਮਿਲਾ ਲਿਆ ਹੈ, ਉਹਨਾਂ ਪ੍ਰਭੂ ਪਿਆਰਿਆਂ ਦੀ ਜਿਹੜੀ ਸੋਭਾ ਗੁਰਮੁਖ ਪਿਆਰਿਓ, ਉਹਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ।
ਤਨ ਮਨ ਮੌਲਿਆ ਰਾਮ ਸਿਓ।
ਜਿਵੇਂ ਪਾਣੀ ਲਾਉਣ ਦੇ ਨਾਲ ਗੁਰਮੁਖੋ ਜਿਹੜੇ ਬ੍ਰਿਸ਼ ਨੇ ਇਹ ਪੁੰਗਰ ਪੈਂਦੇ ਹਨ, ਇਸੇ ਪ੍ਰਕਾਰ ਜਿਹੜੀਆਂ ਫਸਲਾਂ ਉਹ ਲਹਿਰਾਉਂਦੀਆਂ ਹਨ, ਸਾਰੀ ਬਨਸਪਤੀ ਪ੍ਰਫੁੱਲਤ ਹੋ ਜਾਂਦੀ ਹੈ। ਉਹ ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ, ਉਹਨਾਂ ਦਾ ਤਨ ਤੇ ਮਨ ਪਰਮਾਤਮਾ ਨਾਲ ਜੁੜਨ ਕਰਕੇ ਖਿੜ ਗਿਆ, ਪ੍ਰਫੁੱਲਤ ਹੋ ਗਿਆ ਹੈ।
ਸੰਗ ਸਾਧ ਸਹੇਲੜੀਆ,
ਕਿਉਂਕਿ ਆਪਣੇ ਆਪ ਗੁਰਮੁਖੋ ਕੋਈ ਮਹਾਨ ਨਹੀਂ, ਚੰਗਿਆਂ ਦੀ ਸੰਗਤ ਕਰਕੇ ਬੰਦਾ ਚੰਗਾ ਹੋ ਜਾਂਦਾ ਹੈ। ਜਿਹੜਾ ਬਾਬਾ ਕਬੀਰ ਜੀ ਸਨ, ਇਹਨਾਂ ਦੇ ਗੁਰੂ ਹੋਏ ਨੇ ਸਵਾਮੀ ਰਾਮਾਨੰਦ ਜੀ। ਇਹ ਬਾਬਾ ਕਬੀਰ ਜੀ ਨੇ ਮਨ ਵਿੱਚ ਵਿਚਾਰਿਆ ਕਿ ਪਤਾ ਨਹੀਂ ਗੁਰਦੇਵ ਮੰਤਰ ਦੇਣ ਕਿ ਨਾ ਦੇਣ, ਪਰ ਮੈਂ ਇਹ ਗੁਰੂ ਦੀਕਸ਼ਾ ਸਵਾਮੀ ਰਾਮਾਨੰਦ ਕੋਲ ਲੈਣੀ ਹੈ। ਕਾਂਸ਼ੀ ਦੇ ਵਿੱਚ ਜਿੱਥੇ ਇਸ਼ਨਾਨ ਕਰਨ ਵਾਲੀਆਂ ਪੌੜੀਆਂ ਬਣੀਆਂ ਨੇ, ਬਾਬਾ ਰਾਮਾਨੰਦ ਦੇ ਜਾਣ ਤੋਂ ਪਹਿਲਾਂ ਕਬੀਰ ਜੀ ਉਹਨਾਂ ਪੌੜੀ 'ਚ ਲੰਮੇ ਪੈ ਗਏ। उस मौके लाइट वगैरह नहीं सी हुंदी। बाबा रामानंद जी अमृत वेले अपने टाइम के मुताबिक जो इशनान कर लिया आए गंगा उपर, बाबा कबीर जी क्योंकि उन्होंने पक्का पता सी भी इस रस्ते लंघन गए, वो लम्मे पै गए ते बाबा रामानंद का ठेडा वजा कबीर नू, जिहड़ा माड़ा बंदा माड़ी गल करेगा चंगा चंगी करेगा। वो चरण लगदिया सर कहण लगे राम प्यारिया अमृत वेला भाई राम कहो। और उस गुरु रामानंद दी संगत सदका उन्हां कोल नाम दी प्राप्ति करके गुरमुख बाबा कबीर दुनिया में उजागर हो गए, प्रगट हो गए। भाई गुरदास जी लिखते ने अपनी वारां च, होए बरागत बनारसी रहिंदा रामानंद गसाई, अमृत वेले उठ के जांदा नहावण गंगा ताई, अगों दी ही जाए के लम्मा पिया कबीर तथाई, पैरी टुंब अठालिया बोलो राम सिख समझाई, ज्यों तांबा पारस छोहे चंदनवास निम महकाई, पशु प्रेतों देव कर पूरे गुर की ए वड्याई। जिहड़ा पूर्ण गुरु है ना, जिहड़े प्रेतां वर्गे जीण वाले ढिले मनुख ने उन्हां नूं देवता बना देंदा देवता। सो इसे प्रकार कहिंदे हन अचरज नूं अचरज मिले, विसवादे विसमाद समाई, झरना झरदा निजरों गुरमुख बाणी अगड़ कढ़ाई, राम कबीरे भेद न पाई। सो इस प्रकार महापुरशां दी संगत करके जेडे प्रभु दे प्यारे ने उन्हां दा तन ते मन खिड़ जांदा है।
साध जना ते वाहरी,
जेडे लोग गुरमुख प्यारो परमेश्वर दे प्यारियां दे संपर्क विच नहीं आए नहीं आउंदे,
से रहण अकेलड़िया,
फिर भाई अकले रह जांदे ने। जिवें आसा जी दी वार दे विच दृष्टांत आउंदा है, छुट्टे तिल बुआल जो सुंजे अंदर खेत। ਕਿਸੇ ਜ਼ਮਾਨੇ ਚ ਗੁਰਮੁਖ ਆਪਣੇ ਪੰਜਾਬ ਦੇ ਵਿੱਚ ਲੋਕ ਤਿਲ ਬਹੁਤ ਬੀਜਦੇ ਹੁੰਦੇ ਸਨ, ਬਹੁਤ ਉਦੋਂ ਪੈਣੀਆਂ ਬਰਾਨੀਆਂ ਹੁੰਦੀਆਂ ਸਨ। ਅੱਜ ਕੱਲ੍ਹ ਵਾਂਗੂ ਟਿਊਬਵੈਲ ਦਾ ਸਿਸਟਮ ਨਹੀਂ ਸੀ ਤੇ ਕਿਸਾਨ ਭਰਾਵਾਂ ਨੇ ਜਦੋਂ ਉਹ ਤਿਲ ਬੀਜਣੇ ਉਹਨਾਂ ਤਿਲਾਂ ਦੇ ਵਿੱਚ ਕਈ ਬੂਟੇ ਉੱਚੇ ਉੱਚੇ ਹੁੰਦੇ ਸਨ, ਜਿਹੜਾ ਉੱਚਾ ਬੂਟਾ ਹੁੰਦਾ ਸੀ ਉਹਦੇ ਅੰਦਰ ਬੀਜ ਨਹੀਂ ਸੀ ਹੁੰਦੇ, ਤਿਲਾਂ ਦਾਣੇ ਨਹੀਂ ਸਨ ਹੁੰਦੇ। ਉਹਨਾਂ ਬੂਟਿਆਂ ਵਿੱਚ ਕਾਲਖ ਹੁੰਦੀ ਸੀ, ਜਿਵੇਂ ਬਰੀਕ ਆਟਾ ਹੁੰਦਾ ਚਿੱਟਾ, ਇਸੇ ਤਰ੍ਹਾਂ ਕਾਲੇ ਰੰਗ ਦਾ ਉਹਦੇ ਵਿੱਚ ਆਟਾ ਜਿਹਾ ਬਣ ਜਾਂਦਾ ਤੇ ਜ਼ਿਮੀਂਦਾਰ ਜਦੋਂ ਬੂਟੇ ਕੋਲ ਆਉਂਦਾ ਤੇ ਉਹਨੂੰ ਵੱਢਦਾ ਨਹੀਂ ਸੀ, ਕੱਟਦਾ ਨਹੀਂ ਸੀ ਵੀ ਜੇ ਮੈਂ ਕੱਟਾਂ ਤੇ ਕਿਤੇ ਤਿਲਾਂ ਦੇ ਵਿੱਚ ਕਾਲਖ ਪੈ ਜਾ ਨਾ ਜਾਏ ਤੇ ਸਾਡਾ ਤੀਰ ਖਰਾਬ ਨਾ ਹੋ ਜਾਏ। ਆਖਿਰਕਾਰ ਜ਼ਿਮੀਂਦਾਰ ਜਿਹੜਾ ਹੈ ਉਹ ਤਿਲਾਂ ਦੀ ਫਸਲ ਨੂੰ ਬੀਜਦਾ ਤਾਂ ਇਸ ਕਰਕੇ ਸੀ ਵੀ ਮੈਂ ਕੱਟਾਂ ਤੇ ਮੈਨੂੰ ਲਾਭ ਹੋਵੇ, ਪਰ ਉਹ ਬੀਜੇ ਹੋਏ ਬੂਟਾ ਭਾਵੇਂ ਦੂਜਿਆਂ ਨਾਲੋਂ ਉੱਚਾ ਹੈ ਪਰ ਵੱਢਦਾ ਨਹੀਂ ਸੀ। ਉਹਦਾ ਅਸਲੀ ਕਾਰਨ ਇਹ ਸੀ ਵੀ ਉਹਦੇ ਵਿੱਚ ਫਲ ਨਹੀਂ ਸਨ। ਭਾਵੇਂ ਬੂਟਾ ਉੱਚਾ ਜ਼ਰੂਰ ਹੈ ਪਰ ਗੱਲ ਤਾਂ ਗੁਣ ਦੇ ਨਾਲ ਹੈ, ਲੰਬਾਈ ਤੇ ਚੜਾਈ ਨਾਲ ਤਾਂ ਨਹੀਂ ਨਾ। ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਜਿਵੇਂ ਕਹਿੰਦੇ ਵੀ ਜਦੋਂ ਉਹ ਜ਼ਿਮੀਂਦਾਰ ਬਾਕੀ ਦੇ ਤਿਲਾਂ ਦੇ ਬੂਟਿਆਂ ਨੂੰ ਵੱਢ ਕੇ ਲੈ ਜਾਂਦੇ ਤੇ ਉਹ ਨਖਸਮਾ ਬੂਟਾ ਰਹਿੰਦਾ, ਉਹਨੂੰ ਕੋਈ ਪੁੱਛਦਾ ਹੀ ਨਹੀਂ ਸੀ। ਇਸੇ ਤਰ੍ਹਾਂ ਗੁਰਮੁਖੋ, ਜਿਨ੍ਹਾਂ ਮਨੁੱਖਾਂ ਦੇ ਅੰਦਰ ਵਿਕਾਰਾਂ ਦੀ ਕਾਲਖ ਹੈ, ਜਿਨ੍ਹਾਂ ਦੇ ਅੰਦਰ ਗੁਣ ਨਹੀਂ ਉਹਨਾਂ ਦਾ ਗਾਹ ਕੋਈ ਨਹੀਂ ਬਣਦਾ, ਉਹਨਾਂ ਨੂੰ ਚਾਹੁੰਦਾ ਕੋਈ ਨਹੀਂ। ਆਪਣੇ ਪਿੰਡਾਂ ਵਿੱਚ ਗੁਰਮੁਖੋ ਕਿਸੇ ਕੋਈ ਚੰਗਾ ਬੰਦਾ ਹੋਵੇ ਤੇ ਆਪਾਂ ਕਹਿੰਦੇ ਮੇਰੇ ਚਾਚਾ ਜੀ ਲੱਗਦੇ ਨੇ, ਮੇਰੇ ਤਾਇਆ ਜੀ ਲੱਗਦੇ ਨੇ। ਜਿਹੜਾ ਮਾੜਾ ਹੋਵੇ ਭਾਵੇਂ ਉਹ ਆਪਣਾ ਵੀ ਆਵਾ, ਆਪਾਂ ਕਹਿੰਦੇ ਜੀ ਮੈਂ ਉਹ ਦੂਰੋਂ ਲੱਗਦੇ ਨੇ, ਭਾਵੇਂ ਆਪਣੇ ਬੇਸ਼ੱਕ ਹੋਣ, ਅਸੀਂ ਚੰਗੇ ਦੇ ਗਾਹਕ ਹਾਂ ਮਾੜੇ ਦੇ ਨਹੀਂ। ਕਹਿੰਦੇ ਇਸ ਪ੍ਰਕਾਰ ਉਹ ਲੋਕ ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੇ ਸੰਪਰਕ ਵਿੱਚ ਨੇ, ਜਿਨ੍ਹਾਂ ਦੇ ਪੱਲੇ ਨੇਕੀ ਨੇ, ਉਹ ਇਕੱਲੇ ਰਹਿ ਜਾਂਦੇ ਨੇ, ਉਹਨਾਂ ਨੂੰ ਸਾਰੇ ਛੱਡ ਦਿੰਦੇ ਹਨ, ਕੋਈ ਚਾਹੁੰਦਾ ਨਹੀਂ।
ਤਿੰਨ ਦੁੱਖ ਨਾ ਕਬਹੂ ਉਤਰੈ,
ਇਹੋ ਜਿਹੇ ਲੋਕ ਆਪਣੇ ਕੀਤੇ ਕਰਮਾਂ ਕਰਕੇ ਦੁਖੀ ਰਹਿੰਦੇ ਹਨ, ਉਹਨਾਂ ਦਾ ਦੁੱਖ ਨਹੀਂ ਉਤਰਦਾ, ਕਦੇ ਪਰਿਵਾਰ ਵੱਲੋਂ ਪਰੇਸ਼ਾਨੀ, ਕਦੇ ਸਰੀਰਕ ਪਰੇਸ਼ਾਨੀ, ਕਦੇ ਮਾਨਸਿਕ ਪਰੇਸ਼ਾਨੀ, ਇਸ ਪ੍ਰਕਾਰ ਉਹ ਦੁਖੀ ਰਹਿੰਦੇ ਹਨ।
ਸੇ ਜਮ ਕੈ ਵਸ ਪੜਿਆ,
ਆਖਰ ਕਰ ਪਿਆਰੂ ਆਪਣੀਆਂ ਕਰਤੂਤਾਂ ਕਰਕੇ ਜਮਾਂ ਦੇ ਵਸ ਪੈ ਗਏ।
ਜਿਨੀ ਰਾਵਿਆ ਪ੍ਰਭ ਆਪਣਾ,
ਜਿਨ੍ਹਾਂ ਭਾਗਾਂ ਵਾਲੀਆਂ ਰੂਹਾਂ ਨੇ ਪਰਮੇਸ਼ਰ ਦੇ ਪਰਮੇਸ਼ਰ ਨੂੰ ਆਪਣਾ ਜਾਣ ਕੇ ਚੇਤੇ ਕੀਤਾ ਹੈ।
ਸੇ ਦਿਸਣ ਨਿਤ ਖੜਿਆ,
ਭਾਈ ਗੁਰਮੁਖੋ ਕਦੇ ਮਰਦੇ ਨੇ। ਮੈਂ ਜਿਵੇਂ ਜ਼ਿਕਰ ਕੀਤਾ ਹੋਣੇ ਵੀ ਬਾਬਾ ਕਬੀਰ ਜੀ, ਬਾਬਾ ਫਰੀਦ ਜੀ ਕਿੰਨੇ ਸਦੀਆਂ ਹੋ ਗਈਆਂ ਨੇ, ਉਹ ਜਾਪਦਾ ਜਿਵੇਂ ਹੁਣ ਵੀ ਹੋਣ, ਆਪਾਂ ਅੱਜ ਵੀ ਉਹਨਾਂ ਮਹਾਂਪੁਰਸ਼ਾਂ ਨੂੰ ਚੇਤੇ ਕਰਦੇ ਹਾਂ, ਤੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ, ਉਹ ਗੁਰਮੁਖੋ ਜਿਉਂਦੇ ਵੀ ਮੁਰਦਿਆਂ ਵਰਗੇ, ਤੇ ਜਿਨ੍ਹਾਂ ਮਹਾਂਪੁਰਸ਼ਾਂ ਦੇ ਕੋਲ ਕੁਝ ਹੈ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹ ਇਉਂ ਜਾਪਦਾ ਵੀ ਜਿਵੇਂ ਹੁਣ ਵੀ ਹੋਣ।
ਰਤਨ ਜਵੇਹਰ ਲਾਲ ਹਰ,
ਇਸੇ ਪ੍ਰਕਾਰ ਜਿਵੇਂ ਰਤਨ ਜਵੇਹਰ ਤੇ ਲਾਲ ਹੈ,
ਕੰਠ ਤਿਨਾ ਜੜਿਆ,
ਭਾਈ ਰਤਨ ਜਵੇਹਰ ਲਾਲ ਕਿਹੜਾ ਹੈ, ਜਿਹੜਾ ਗੁਰੂ ਦਾ ਸ਼ਬਦ ਇਹ ਰਤਨ ਹੈ, ਜਿਹੜਾ ਜਵੇਹਰ ਹੈ ਗੁਰਮੁਖ ਪਿਆਰੋ ਵਿਰਾਗ ਹੈ, ਜਿਹੜਾ ਲਾਲ ਹੈ ਇਹ ਵਿਵੇਕ ਹੈ, ਇਹਨਾਂ ਸ਼ੁਭ ਗੁਣਾਂ ਨੂੰ ਉਹਨਾਂ ਗੁਰਮੁਖਾਂ ਨੇ ਆਪਣੇ ਕੰਠ ਹਿਰਦੇ ਵਿੱਚ ਧਾਰਨਾ ਕੀਤਾ।
ਨਾਨਕ ਵੰਸ਼ ਧੂੜ ਤਿੰਨ,
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਹੋ ਜੇ ਮਨੁੱਖ ਜਿਨ੍ਹਾਂ ਦੇ ਪੱਲੇ ਵਿਵੇਕ ਹੈ, ਜਿਨ੍ਹਾਂ ਦੇ ਪੱਲੇ ਵਿਰਾਗ ਹੈ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਉਪਦੇਸ਼ ਵਸਿਆ ਹੋਇਆ ਹੈ, ਸੋ ਭਾਈ ਅਸੀਂ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਚਾਹੁੰਦੇ ਹਾਂ।
ਪ੍ਰਭ ਸਰਣੀ ਦਰ ਪੜਿਆ,
ਇਹਨਾਂ ਦੀ ਚਰਨ ਧੂੜ ਚਾਹੁੰਦੇ, ਜਿਹੜੇ ਪਰਮੇਸ਼ਰ ਦੇ ਚਰਨੀ ਪਏ ਹਨ, ਜਿਹੜੇ ਪਰਮੇਸ਼ਰ ਦੇ ਨਾਲ ਜੁੜ ਗਏ ਹਨ।
ਮੰਗਰ ਪ੍ਰਭ ਆਰਾਧਨਾ,
ਜਿਵੇਂ ਆਪਾਂ ਕਹਿੰਦੇ ਜੀ ਮੈਨੂੰ ਕੀ ਹੁਕਮ ਹੈ, ਇਸੇ ਤਰ੍ਹਾਂ ਆਪਾਂ ਪੁੱਛਦੇ ਹਾਂ ਪਾਤਸ਼ਾਹ ਮੱਘਰ ਦਾ ਮਹੀਨਾ ਚੜਿਆ ਹੈ, ਇਹ ਸਫਲਾ ਕਿਵੇਂ ਹੋਵੇ, ਸਾਨੂੰ ਫਾਇਦੇਮੰਦਾ ਕਿਵੇਂ ਰਹੇਗਾ, ਸਾਨੂੰ ਸੁੰਡਣਾ ਕਿਵੇਂ ਰਹੇਗਾ, ਸਾਡੇ ਲਈ ਇਹ ਮੱਘਰ ਦਾ ਮਹੀਨਾ ਚੰਗਾ ਕਿਵੇਂ ਬਣੇ, ਤਾਂ ਪਾਤਸ਼ਾਹ ਦੱਸਦੇ ਹਨ ਮੰਗਲ।
ਮੰਗਲ ਪ੍ਰਭ ਆਰਾਧਨਾ,
ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਮੱਘਰ ਦੇ ਮਹੀਨੇ ਚ ਪਰਮਾਤਮਾ ਨੂੰ ਚੇਤੇ ਕਰ। ਸੋ ਇਸ ਪ੍ਰਕਾਰ
ਬਹੁੜ ਨਾ ਜਨਮੜਿਆ,
ਜੋ ਗੁਰਮੁਖ ਪਿਆਰੇ ਪਰਮਾਤਮਾ ਨੂੰ ਚੇਤੇ ਕਰਦੇ ਨੇ ਭਾਈ, ਉਹ ਦੁਬਾਰਾ ਜੰਮਦੇ ਨਹੀਂ। ਇਸ ਕਰਕੇ ਤੂੰ ਪਰਮਾਤਮਾ ਨੂੰ ਚੇਤੇ ਕਰ, ਤਾਂ ਕਿ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਸਕੇ। ਜਿਹੜੇ ਪਰਮਾਤਮਾ ਨੂੰ ਚੇਤੇ ਕਰਕੇ ਉਹਨਾਂ ਦੀ ਖਲਾਸੀ ਹੋ ਗਈ, ਜਿਨ੍ਹਾਂ ਨੇ ਚੇਤੇ ਨਹੀਂ ਕੀਤਾ ਉਹ ਆਪਣੇ ਕਰਮਾਂ ਦੇ ਮੁਤਾਬਕ ਜਮ੍ਹਾਂ ਦੇ ਵਸ ਪੈ ਗਏ। ਸੋ ਇਹ ਗੁਰਮੁਖ ਪਿਆਰਿਓ, ਮੱਘਰ ਦੇ ਮਹੀਨੇ ਦੇ ਵਿੱਚ ਆਪਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਸਿੱਖਿਆ ਦਿੱਤੀ ਹੈ। ਸੋ ਅੱਗੇ ਜਿਵੇਂ ਲੜੀਵਾਰ ਸੰਥਿਆ ਆਪਾਂ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ, ਇਹ ਸਰਵਣ ਕਰੋ ਜੀ।
ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੇ,
ਕਿਸੇ ਨੇ ਆ ਕੇ ਆਖਿਆ ਹੇ ਕਬੀਰ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਲੈ ਕਰਕੇ, ਆਪਣੀਆਂ ਅੱਖਾਂ ਨੂੰ ਨੀਵੀਆਂ ਕਰਕੇ ਰਹਿਣਾ ਕਰ, ਭਾਵ ਉੱਚੀਆਂ ਅੱਖਾਂ ਕਰਕੇ ਕਿਸੇ ਵੱਲ ਨਾ ਤੱਕਣਾ ਕਰ। ਹਾਂਜੀ,
ਸਭ ਰਸ ਖੇਲੋ ਪੀਸਿਓ,
ਹਾਂਜੀ
ਕਿਸੇ ਲਿਖਾਵ ਹੋ ਨਾਹੇ,
ਸਾਰਿਆਂ ਰਸਾਂ ਦਾ ਮਾਲਕ ਜੋ ਪਤੀ ਪਰਮਾਤਮਾ, ਉਸ ਨਾਲ ਖੇਲਣਾ ਕਰ, ਉਸ ਨਾਲ ਖੇਡਣ ਦਾ ਜੋ ਆਨੰਦ ਹੈ ਕਿਸੇ ਨੂੰ ਜਨਾਉਣਾ ਨਾ ਕਰ। ਜਿਵੇਂ ਆਮ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ, ਬਾਦਸ਼ਾਹ ਦੇ ਬੜੇ ਸੋਹਣੇ ਬਚਨ ਨੇ, ਕਹਿੰਦੇ ਬਾਦਸ਼ਾਹ ਲੁਕਾਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ, ਵੀ ਗੁਰਮੁਖੋ ਭਾਵੇਂ ਆਪਣਾ ਹੀ ਗੁੜ ਹੋਵੇ ਨਾ, ਪਰ ਲੋਕਾਂ ਦੀ ਦੰਦ ਕਥਾ ਤੋਂ ਬਚਣਾ ਕਰੋ। ਇਸ ਕਰਕੇ ਇੱਥੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖੋ, ਜਿਹੜਾ ਪਰਮਾਤਮਾ ਦੇ ਨਾਲ ਜੁੜਨਾ ਉਹਨੂੰ ਚੇਤੇ ਕਰਨਾ, ਇਹ ਲੋਕਾਂ ਨੂੰ ਸ਼ੋਅ ਨਾ ਕਰ, परमात्मा दा भजन छपा के करना करनवाणा होके रहना कर।
आठ जाम चौसठ घड़ी
तो किन्ना चिर परमात्मा नूं चेते करिए, कहिंदे अठे पैर ते चौंठ घड़ियां भाव सारी रात
तोह निरखत रहै जीओ।
मेरा जी तिस परमात्मा नूं वेखदा रहिंदा, मैनूं चंगा लगदा परमात्मा।
नीचे लोयन क्यों करो,
मैं अपने अखां नूं नीवियां क्यों करां? क्योंकि अखां नीवियां ओह करदा है जिहदे विच कमजोरी। आपां कहिंदा वी फलाने बंदे नूं मैं आह करतूत करदिआं वेखण अख तां नहीं चुकदा, ਇਹ ਆਪਾਂ ਆਮ ਪੰਜਾਬੀ ਚ ਕਹਿੰਦੇ ਆ। ਸੋ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ, ਮਹਾਂਪੁਰਸ਼ੋ ਤੁਸੀਂ ਕਹਿੰਦੇ ਵੀ ਨੀਵੀਂ ਪਾ ਕੇ ਰੱਖਿਆ ਕਰ, ਮੈਂ ਚੋਰ ਨਹੀਂ, ਮੈਂ ਯਾਰ ਨਹੀਂ, ਕੋਈ ਮੈਂ ਮਾੜਾ ਕੰਮ ਨਹੀਂ ਕਰਦਾ, ਕਿਉਂ ਕੀ ਕਾਰਨ ਮੈਂ ਕਿਉਂ ਨੀਵੀਂ ਪਾਉਣਾ ਕਰਾਂ?
ਹਾਂਜੀ, ਨੀਚੇ ਲੋਇਨ ਕਿਉਂ ਕਰੋ,
ਆਪਣੀ ਅੱਖਾਂ ਨੂੰ ਨੀਵੀਆਂ ਕਿਉਂ ਕਰਾਂ?
ਸਭ ਘੱਟ ਦੇਖੋ ਪੀਓ,
ਸਾਰਿਆਂ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਵੇਖਦਾ ਹਾਂ।
ਸੁਣ ਸਖੀ ਪੀ ਮੈਂ ਜੀਓ ਵਸੈ, ਜੀ ਮੈਂ ਵਸੈ ਕੇ ਪੀਓ।
ਸਖੀ ਕਬੀਰ ਤੂੰ ਸੁਣਨਾ ਕਰ, ਤੂੰ ਮੈਨੂੰ ਇਹ ਦੱਸ ਕਿ ਪੀ ਪਤੀ ਪਰਮਾਤਮਾ ਦੇ ਵਿੱਚ ਜੀ ਵੱਸਦਾ ਹੈ ਜਾਂ ਜੀਆਂ ਵਿੱਚ ਪਰਮਾਤਮਾ ਵੱਸਦਾ? ਇਹ ਗੱਲ ਸੁਣ ਕੇ ਬਾਬਾ ਕਬੀਰ ਜੀ ਜਵਾਬ ਦਿੰਦੇ ਹਨ,
ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ।
ਜੀਵ ਤੇ ਪੀ ਨੂੰ ਬੁੱਝਦਾ ਨਹੀਂ, ਘੱਟ ਜੀਵ ਕਿਹੜਾ ਹੈ, ਪੀ ਜੀ ਕਿਹੜਾ ਹੈ? ਭਾਵ ਉਹ ਤਾਂ ਸਾਰਿਆਂ ਵਿੱਚ ਬ੍ਰਹਮ ਵਿਆਪਕ ਨਿਚੇ ਕਰਦਾ ਹਾਂ। ਇਹ ਸਖੀ ਕਬੀਰ ਤੂੰ ਸੁਣਨਾ ਕਰ, ਪੀ ਵਿੱਚ ਜੀ ਵੱਸ ਰਿਹਾ ਜਾਂ ਜੀ ਵਿੱਚ ਪਰਮਾਤਮਾ ਵੱਸ ਰਿਹਾ? ਗੱਲ ਸੁਣ ਕੇ ਬਾਬਾ ਕਬੀਰ ਜੀ ਨੇ ਕਿਹਾ, ਜੇ ਜੀ ਪੀ ਨੂੰ ਬੁੱਝਦਾ ਨਹੀਂ ਤੇ ਘੜ ਜੀ ਕਿਹੜਾ ਹੈ ਤੇ ਪੀ ਕਿਹੜਾ ਹੈ? ਕਿਉਂਕਿ ਜੋ ਪਤੀ ਪਰਮਾਤਮਾ ਵਿੱਚ ਜੀਵ ਵੱਸਦਾ ਕਹੀਏ ਤਾਂ ਉਪਾਸ਼ਕ ਦੀ ਹਾਨੀ ਹੁੰਦੀ ਹੈ। ਜੇ ਜੀ ਵਿੱਚ ਪਤੀ ਪਰਮਾਤਮਾ ਨੂੰ ਵੱਸਿਆ ਨਿਚੇ ਕਰੀਏ